ಸಮರ್ಥ ವಂದನೀಯ
ಫಿರ್ದೇ ಜೋಗೇ
ਸਿੰਘ ਜੀ ਗੱਜ ਕੇ ਬੋਲਣਾ ਸਤਨਾਮ। ਕਾਰੋਬਾਰ ਸੰਕੋਚ ਰਹੇ ਹੋਏ ਆਪ ਗੁਰੂ ਦਰਬਾਰ 'ਚ ਪਹੁੰਚੇ ਹੋ, ਚਿੱਤ ਬਿਰਤੀਆਂ ਨੂੰ ਇਕਾਗਰ ਕਰੋ। ਜੋ ਥੋੜ੍ਹਾ ਜਿਹਾ ਸਮਾਂ ਆਪਾਂ ਨੂੰ ਮਿਲਿਆ ਹੈ ਸਤਸੰਗ ਕਰਨ ਦਾ, ਪੂਰਾ ਪੂਰਾ ਧਿਆਨ ਦੇ ਕੇ ਜੇ ਅਸੀਂ ਸਰਵਣ ਕਰਾਂਗੇ ਅਤੇ ਵਿਚਾਰ ਕਰਾਂਗੇ, ਸਮਾਂ ਲੇਖੇ ਵਿੱਚ ਲੱਗ ਜਾਏਗਾ ਅਤੇ ਸਾਨੂੰ ਰਸਤਾ ਲੱਭ ਜਾਏਗਾ। ਜੇ ਆਦਮੀ ਨੂੰ ਧਰਮ ਦੇ ਮਾਮਲੇ ਦੇ ਵਿੱਚ ਪਤਾ ਨਹੀਂ ਲੱਗਦਾ, ਸਾਰੀ ਜ਼ਿੰਦਗੀ ਬਾਣੀ ਪੜ੍ਹਦਾ ਹੈ, ਸਾਰੀ ਜ਼ਿੰਦਗੀ ਭਜਨ ਕਰਦਾ, ਸਾਰੀ ਜ਼ਿੰਦਗੀ ਸੇਵਾ ਕਰਦਾ, ਸਾਰੀ ਜ਼ਿੰਦਗੀ ਲੋਕਾਂ ਨੂੰ ਉਪਦੇਸ਼ ਦਿੰਦਾ, ਲੇਕਿਨ ਆਪ ਸੁੱਕੇ ਦਾ ਸੁੱਕਾ ਫੇਰ ਰਹਿ ਜਾਂਦਾ। ਐਸਾ ਹੀ ਹੈ ਹਿਸਾਬ ਕਿਤਾਬ, ਕਿਉਂਕਿ ਜਦ ਤੱਕ ਕਿਸੇ ਸਮਰੱਥ ਮਹਾਂਪੁਰਸ਼ ਦੀ ਮਿਹਰ ਨਾ ਹੋਵੇ ਉਨੀ ਦੇਰ ਤੱਕ ਅੰਦਰਲੇ ਕਪਾਟ ਨਹੀਂ ਖੁੱਲਿਆ ਕਰਦੇ। ਜਦ ਥਾਈ ਕਪਾਟ ਦਰਵਾਜ਼ਾ ਹੀ ਨਹੀਂ ਖੁੱਲਦਾ ਤਾਂ ਅੰਦਰ ਦਾਖਲ ਕਿਵੇਂ ਹੋਏਗਾ, ਪਤਾ ਨਹੀਂ ਲੱਗਿਆ ਕਰਦਾ। ਇਸ ਕਰਕੇ ਸਮਾਂ ਜਿਹੜਾ ਹੈ ਭਰਮ ਰਹਿੰਦਾ ਸਾਨੂੰ ਕਿ ਸਾਡਾ ਲੇਖੇ ਵਿੱਚ ਲੱਗ ਰਿਹਾ, ਦੂਸਰੇ ਨਾਲੋਂ ਬਹੁਤ ਚੰਗਾ ਹੈ, ਪਰ ਜੋ ਸਮੇਂ ਦਾ ਪੂਰਾ ਪੂਰਾ ਲਾਭ ਲੈਣਾ ਹੈ ਦੁਨੀ ਜ਼ਿੰਦਗੀ 'ਚ ਆਉਂਦਾ, ਬੜੇ ਅਡੰਬਰ ਆਉਂਦੇ ਨੇ, ਬਹੁਤ ਬੜੀਆਂ ਬੜੀਆਂ ਅਸੀਂ ਗੱਲਾਂ ਕਰਦੇ ਹਾਂ, ਬਹੁਤ ਵੱਡੇ ਵੱਡੇ ਇਕੱਠ ਹੁੰਦੇ ਨੇ ਦੀਵਾਨਾਂ 'ਚ, ਕਰਨ ਵਾਲੇ ਨੂੰ ਵੀ ਖੁਸ਼ੀ ਹੁੰਦੀ ਹੈ, ਜਾਣ ਵਾਲਿਆਂ ਨੂੰ ਵੀ ਖੁਸ਼ੀ ਹੁੰਦੀ ਹੈ, ਮਹਿਮਾ ਹੁੰਦੀ ਹੈ। ਪਰ ਜੇ ਰੂਹਾਨੀ ਨੁਕਤੇ ਤੋਂ ਦੇਖੀਏ ਤਾਂ ਇਹਦਾ ਬਹੁਤਾ ਮੁੱਲ ਨਹੀਂ ਹੋਇਆ ਕਰਦਾ, ਬੰਦੇ 'ਚ ਬੇਸਿਕ ਤਬਦੀਲੀ ਨਹੀਂ ਆਉਂਦੀ ਹੈ, ਉੱਥੇ ਦਾ ਉੱਥੇ ਹੀ ਰਹਿੰਦਾ, ਥਕੇਵਾਂ ਪੱਲੇ ਪੈਂਦਾ, ਥੋੜ੍ਹੀ ਜਿਹੀ ਹੈ ਪ੍ਰਸ਼ੰਸਾ ਹੋ ਜਾਂਦੀ ਹੈ, ਪ੍ਰਸ਼ੰਸਾ ਦੇ ਨਾਲ ਆਪ ਨੂੰ ਖੁਸ਼ੀ ਮਿਲਦੀ ਹੈ। ਹਮੇਸ਼ਾ ਉਸ ਪ੍ਰਸ਼ੰਸਾ ਤੋਂ ਆਦਮੀ ਨੂੰ ਖੁਸ਼ੀ ਹੁੰਦੀ ਹੈ ਜਿਹੜੀ ਗੱਲ ਉਹਦੇ ਵਿੱਚ ਹੋਵੇ ਨਾ, ਪਰ ਲੋਕ ਕਹਿਣ ਤੇਰੇ ਵਿੱਚ ਹੈ, ਬੜਾ ਖੁਸ਼ ਹੋਏਗਾ। ਇਹ ਚੀਜ਼ ਗਲਤ ਲੈ ਜਾਂਦੀ ਹੈ ਆਦਮੀ ਨੂੰ। ਯੁੱਗ ਐਸਾ ਹੈ, ਇਸ ਯੁੱਗ ਦੇ ਅੰਦਰ ਸਾਰੀਆਂ ਕੀਮਤਾਂ ਬਦਲ ਚੁੱਕੀਆਂ ਨੇ, ਮਨੁੱਖ ਵੀ ਹੋਰ ਤਰ੍ਹਾਂ ਹਿਸਾਬ ਕਿਤਾਬ ਲਾਇਆ ਜਾਂਦਾ, ਬਹੁਤੀਆਂ ਭੀੜਾਂ ਹੋਣ, ਬਹੁਤਾ ਜ਼ਿਆਦਾ ਹੋਵੇ, ਹਰੇਕ ਦੀ ਜ਼ਬਾਨ 'ਤੇ ਗੱਲ ਚੱਲਦੀ ਹੋਵੇ ਅਤੇ ਧੰਨ ਧੰਨ ਕਹਿੰਦੇ ਹੋਣ, ਪਰ ਜਦੋਂ ਅਸੀਂ ਦ੍ਰਿਸ਼ਟੀ ਦੇ ਨਾਲ ਦੀਰਘ ਨਾਲ ਦੇਖਦੇ ਹਾਂ ਤਾਂ ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਐਵੇਂ ਨਾ ਕਿਤੇ ਭੁੱਲ ਜਾਇਓ। ਇਹ ਤਾਂ ਤੁਸੀਂ ਥੋੜ੍ਹੀ ਜਿਹੀ ਮਹਿਮਾ ਨੂੰ ਕਹਿੰਦੇ ਹੋ, ਥੋੜ੍ਹੀ ਜਿਹੀ ਪ੍ਰਸ਼ੰਸਾ ਨੂੰ ਕਹਿੰਦੇ ਹੋ, ਜੇ ਇੰਨੀ ਵੀ ਪ੍ਰਸ਼ੰਸਾ ਹੋ ਜਾਵੇ, ਜੇ ਜੁਗ ਚਾਰੇ ਆਰਜਾ ਹੋਰਦ ਸੋਹਣੀ ਹੋਵੇ, ਨਵਾਂ ਖੰਡਾਂ ਵੀ ਜਾਣੀ ਹੈ ਨਾਲ ਚਲੈ ਸਭ ਕੋਏ, ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੈ, ਸਾਰੇ ਸੰਸਾਰ ਦੇ ਅੰਦਰ ਕੀਰਤੀ ਹੁੰਦੀ ਹੋਵੇ ਵੀ ਇਹਦੇ ਵਰਗਾ ਨਹੀਂ ਕੋਈ ਹੈ, ਬਹੁਤ ਬੜਾ ਕੰਮ ਕਰਿਆ, ਥਾਂ ਥਾਂ ਇਹਦੀ ਪ੍ਰਸ਼ੰਸਾ ਅਖਬਾਰਾਂ ਵਿੱਚ ਹੋ ਰਹੀ ਹੈ, ਟੈਲੀਵਿਜ਼ਨਾਂ 'ਚ ਹੋ ਰਹੀ ਹੈ, ਲੋਕਾਂ 'ਚ ਹੋ ਰਹੀ ਹੈ। ਮਹਾਰਾਜ ਕਹਿੰਦੇ ਜੇ ਪ੍ਰਵਾਨ ਨਾ ਹੋਇਆ ਦਰਗਾਹ 'ਚ ਤਾਂ ਪਤਾ ਹੈ ਕੀ ਬਣਦਾ ਹੈ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਰੂਹਾਨੀ ਤੋਲ ਹੋਰ ਹੈ, ਰੂਹਾਨੀ ਵੱਟੇ ਹੋਰ ਨੇ ਜਿਹਦੇ ਨਾਲ ਬੰਦੇ ਨੇ ਦਰਗਾਹ ਦੇ ਵਿੱਚ ਪੱਤ ਪਾਉਣੀ ਹੈ, ਉਹ ਹੋਰ ਚੀਜ਼ਾਂ ਨੇ, ਸੰਸਾਰ ਦਾ ਰੌਲਾ ਰੱਪਾ ਹੋਰ ਚੀਜ਼ ਹੈ। ਸੋ ਮਹਾਰਾਜ ਜੀ ਫਰਮਾਨ ਕਰਦੇ ਹੈ ਕਿ ਬੜੀ ਮੁਸ਼ਕਲ ਦੇ ਨਾਲ ਸਾਨੂੰ ਮਾਨਸ ਦੇ ਪ੍ਰਾਪਤ ਹੋਈ ਹੈ, ਐਵੇਂ ਨਾ ਗੁਆ ਬੈਠੇ ਹੋ ਕਿਤੇ ਝੂਠੀਆਂ ਗੱਲਾਂ 'ਚ ਪੈ ਕੇ, ਕਿਉਂਕਿ ਮਹਾਤਮਾ ਦਾ ਇਹ ਦੇਖਿਆ ਗਿਆ ਜੀਵਨ, ਕਬੀਰ ਸਾਹਿਬ ਦੀ ਮਹਿਮਾ ਬਹੁਤ ਵੱਧ ਗਈ, ਹਰ ਥਾਂ 'ਤੇ ਕਬੀਰ ਕਬੀਰ ਹੋਣ ਲੱਗ ਗਿਆ। ਕਬੀਰ ਸਾਹਿਬ ਨੂੰ ਗੱਲ ਚੰਗੀ ਨਾ ਜਚੀ, ਇਹ ਕਹਿਣ ਲੱਗੇ ਜਿਹੜਾ ਵੀ ਹੈ ਨਾਂ ਲਈ ਜਾਂਦਾ, ਦਰਅਸਲ ਹਕੀਕਤ ਨੂੰ ਕੋਈ ਫੜ ਨਹੀਂ ਰਿਹਾ, ਅਸਲੀਅਤ ਨੂੰ ਕੋਈ ਪਹੁੰਚ ਨਹੀਂ ਰਿਹਾ, ਐਵੇਂ ਹੀ ਕਬੀਰ ਕਬੀਰ ਹੋ ਜਾਂਦਾ। ਉਸ ਵੇਲੇ ਆਪਨੇ ਇੱਕ ਐਸਾ ਕੌਤਕ ਰਚਿਆ ਕਿ ਇੱਕ ਬੀਬੀ ਨਾਲ ਲੈ ਲਈ, ਆਪਦੇ ਹੱਥ ਵਿੱਚ ਇੱਕ ਬੋਤਲ ਲੈ ਲਈ, ਜਿਸ ਤੋਂ ਇਹ ਪਤਾ ਲੱਗੇ ਕਿ ਸ਼ਰਾਬ ਦੀ ਬੋਤਲ ਹੈ। ਸਾਫਾ ਟੇਢਾ ਕਰਕੇ ਬੰਨ ਲਿਆ ਲੜ ਛੱਡ ਕੇ, ਬਾਂਹ 'ਚ ਪਾਂ ਪਾ ਕੇ ਬਾਜ਼ਾਰ 'ਚ ਹੀ ਤੁਰੇ ਜਾਂਦੇ ਨੇ। ਰੌਲਾ ਪੈ ਗਿਆ ਸਾਰੇ, ਦੇਖੋ ਕਬੀਰ ਭਗਤ ਜਾਂਦਾ, ਦੇਖੋ ਕਬੀਰ ਭਗਤ ਨਾਲ ਲਈ ਜਾਂਦਾ ਵੇਸ਼ਵਾ ਨੂੰ, ਅਤੇ ਨਾਲ ਸ਼ਰਾਬ ਦੀ ਬੋਤਲ ਹੱਥ ਵਿੱਚ ਹੈ। ਅਤੇ ਫਿਰ ਡਰਦਾ ਨਹੀਂ ਹੈ, ਸ਼ਰਾਬੀ ਹੋਇਆ ਹੋਇਆ ਜਿੱਥੇ ਜੀ ਕਰਦਾ ਖੜ ਕੇ ਪੀਣ ਲੱਗ ਜਾਂਦਾ। ਉਸ ਕਾਸ਼ੀ ਦਾ ਜੋ ਨਰੇਸ਼ ਸੀ, ਉਹ ਇਹਨਾਂ ਦਾ ਬੜਾ ਸੇਵਕ ਸੀ, ਉਸ ਤੱਕ ਹੀ ਗੱਲ ਪਹੁੰਚੀ। ਕਹਿਣ ਲੱਗਿਆ ਹੋ ਨਹੀਂ ਸਕਦਾ ਵੀ ਕਬੀਰ ਐਸੀ ਬਾਤ ਕਰ ਲਵੇ, ਮੇਰੇ ਗੁਰੂ ਨੇ, ਮੇਰੇ ਗੁਰੂਦੇਵ ਨੇ। ਲੇਕਿਨ ਥੋੜ੍ਹੀ ਦੇਰ ਤੋਂ ਬਾਅਦ ਕੀ ਦੇਖਦਾ, ਬੜੀ ਭੀੜ ਤੁਰੀ ਆ ਰਹੀ ਹੈ, ਰੌਲਾ ਪੈ ਰਿਹਾ, ਕਬੀਰ ਸਾਹਿਬ ਅੱਗੇ ਅੱਗੇ ਆ ਰਹੇ ਨੇ। ਰਾਜੇ ਨੇ ਵੀ ਦੇਖ ਲਿਆ ਵੀ ਆ ਰਹੇ ਨੇ, ਅੰਦਰ ਦਾਖਲ ਹੋ ਗਏ। ਤਾਂ ਉਸ ਵੇਲੇ ਸਤਿਕਾਰ ਵਾਸਤੇ ਖੜਾ ਨਾ ਹੋਇਆ, ਮਨ 'ਚ ਗਿਲਾਨੀ ਆ ਗਈ ਵੀ ਐਡਾ ਮਹਾਂਪੁਰਸ਼ ਹੋ ਕੇ ਇਹ ਕੀ ਕੰਮ ਕਰਦਾ। ਅਤੇ ਜਦ ਉਹਨੇ ਪੁੱਛਿਆ, ਉਦੋਂ ਨਹੀਂ ਕਿਹਾ, ਗੁਰੂਦੇਵ ਤੁਸੀਂ ਇਹ ਕੀ ਕਰਦੇ ਹੋ, ਤੁਹਾਡਾ ਕੌਤਕ ਸਾਨੂੰ ਸਮਝ 'ਚ ਨਹੀਂ ਆ ਰਿਹਾ, ਸਾਡਾ ਮਨ ਡੋਲ ਰਿਹਾ, ਕਿਰਪਾ ਕਰੋ ਸਾਨੂੰ ਡੋਲਣ 'ਤੇ ਬਚਾ ਲਓ। ਨਹੀਂ, ਉਸ ਵੇਲੇ ਬੋਲਿਆ, ਕਹਿੰਦਾ ਕਬੀਰ ਜਲਾਹੇ ਦਾ ਜਲਾਹਾ ਹੀ ਰਿਹਾ ਤੂੰ, ਮੈਂ ਬੜੀ ਤੇਰੀ ਰਿਸਪੈਕਟ ਕਰਦਾ ਸੀ, ਮੈਂ ਜਾਣਿਆ ਬਡਹੰਸ ਹੈ ਤਾਂ ਮੈਂ ਕੀ ਆਸਾਂ, ਜੇ ਜਾਣਾ ਵਗ ਵੱਪੜਾ ਜਨਮ ਨਾ ਭੇੜੀਆਂ। ਜੇ ਮੈਨੂੰ ਪਤਾ ਹੁੰਦਾ ਤੂੰ ਇੰਨੀ ਛੇਤੀ ਗਿਰ ਜਾਏਗਾ ਤਾਂ ਮੈਂ ਗੁਰੂ ਵਾਲੀ ਸ਼ਰਧਾ ਤੇਰੇ 'ਤੇ ਨਾ ਰੱਖਦਾ। ਕਬੀਰ ਸਾਹਿਬ ਨੇ ਉਹ ਬੋਤਲ ਡੋਲ ਦਿੱਤੀ ਕਾਰਪਟ ਦੇ ਉੱਤੇ, ਬਦਬੂ ਫੈਲੀ ਉੱਥੇ। ਉਸ ਵੇਲੇ ਹੋਰ ਨਾਰਾਜ਼ ਹੋ ਗਿਆ, ਕਹਿਣ ਲੱਗੇ ਇਹ ਕੀ ਤੂੰ ਕਰਦਾ। ਕਹਿੰਦੇ ਰਾਜਨ, ਕਰਨਾ ਕੀ ਹੈ, ਸਭ ਤੋਂ ਜਿਹੜਾ ਵੱਡਾ ਮੰਦਰ ਹੈ ਉਹਨੂੰ ਅੱਗ ਲੱਗੀ ਹੋਈ ਸੀ, ਬੁਝਾ ਕੇ ਹਟਿਆ, ਇਹਨੇ ਨੂੰ ਰਾਣੀ ਮਾਰ ਆ ਗਈ। ਰਾਣੀ ਨੇ ਰਾਜੇ ਨੂੰ ਰੋਕਿਆ ਵੀ ਤੁਸੀਂ ਇਹ ਕੀ ਗੱਲਾਂ ਕਰਨ ਲੱਗ ਗਏ, ਮਹਾਂਪੁਰਸ਼ਾਂ ਦੀ ਕਿਰਿਆ ਨੂੰ ਕੌਣ ਸਮਝ ਸਕਦਾ, ਨਾ ਪਰਮੇਸ਼ਰ ਦੀ ਨਾ ਸਮਰੱਥ ਪੁਰਸ਼ਾਂ ਦੀ ਕਿਰਿਆ ਨੂੰ ਕੋਈ ਸਮਝਦਾ ਹੈ, ਕੀ ਪਤਾ ਇਹਨਾਂ ਨੇ ਕਿਹੜਾ ਰੂਪ ਧਾਰ ਕੇ ਕੀ ਹੈ ਮਤਲਬ ਇਹਦਾ। ਅਤੇ ਤੁਸੀਂ ਗੁਰੂ ਦੇ ਉੱਤੇ ਸ਼ੰਕਾ ਕਰ ਦਿੱਤੀ, ਤੁਹਾਡਾ ਤਾਂ ਤਪ ਸਾਰਾ ਨਸ਼ਟ ਹੋ ਗਿਆ, 6 ਕਲਾ ਵੈਰਾਗ ਦੀਆਂ ਨਸ਼ਟ ਹੋ ਜਾਂਦੀਆਂ ਜੇ ਤਤਵੇ ਅਤੇ ਮਹਾਂਪੁਰਖ ਦੇ ਖਿਲਾਫ ਤਰਕ ਆ ਜਾਵੇ। ਉਸ ਵੇਲੇ ਰਾਜੇ ਨੇ ਕਹਿਣ ਲੱਗੀ, ਤੁਸੀਂ ਘੋੜਸਵਾਰ ਭੇਜ ਕੇ ਖਬਰ ਮੰਗਾਓ। ਉਸੇ ਵੇਲੇ ਵੱਡਾ ਮੰਦਰ ਜਿਹੜਾ ਵਿਸ਼ਵਾਨਾਥਨ ਦਾ ਸੀ ਉੱਥੇ ਭੇਜਿਆ, ਪੁੱਛਿਆ ਉਸਨੂੰ, ਕਹਿੰਦੇ ਜੀ ਅਚਾਨਕ ਅੱਗ ਲੱਗ ਗਈ ਸੀ ਅਤੇ ਲੱਗਦਾ ਇਹ ਸੀ ਕਿ ਅੱਜ ਬਚਾਓ ਕੋਈ ਨਹੀਂ ਹੋਣਾ, ਪਰ ਇਹ ਵੀ ਪਤਾ ਨਹੀਂ ਹੈ ਵੀ ਕੀ ਹੋਇਆ ਕਿ ਅਚਾਨਕ ਇਸ ਐਡਾ ਐਡੀ ਭੜਕਦੀ ਅੱਗ ਅਚਾਨਕ ਬੁੱਝ ਗਈ। ਉਹਦੇ ਬਾਅਦ ਅਸੀਂ ਕੀ ਦੇਖਦੇ ਹਾਂ ਵੀ ਅੱਗ ਲੱਗਣ ਦਾ ਕੋਈ ਨਿਸ਼ਾਨ ਵੀ ਬਾਕੀ ਨਹੀਂ ਸੀ, ਨਾ ਕੁਛ ਧੁਆਖਿਆ, ਜਿਹੜੇ ਚੌਕਟੇ ਜਲਦੇ ਨਜ਼ਰ ਆ ਰਹੇ ਸੀ ਉਹਨਾਂ ਦੇ ਨਾ ਪੇਂਟ ਖਰਾਬ ਹੋਏ, ਕਿਹਾ ਕੋਈ ਐਸਾ ਕੌਤਕ ਲੱਗਿਆ ਜਿਹਦੀ ਸਮਝ ਸਾਨੂੰ ਨਹੀਂ ਪੈਂਦੀ। ਸੋ ਜਸ ਜ਼ਿਆਦੇ ਹੋ ਗਿਆ, ਲਾ ਦਿੱਤੇ ਕੱਚੇ ਸਾਰੇ, ਲੈ ਗਏ ਸਾਰੇ, ਕਿਉਂਕਿ ਤਤਵੇ ਤੇ ਮਹਾਂਪੁਰਸ਼ਾਂ ਕੋਈ ਜਗਿਆਸੂ ਆਉਣਾ ਉਹਦਾ ਲਾਭ ਉਠਾ ਸਕਦੇ ਨੇ, ਜਾਂ ਪੀੜਾਂ ਬਣ ਜਾਣ ਫਿਰ ਗਲਤ ਹੋ ਜਾਇਆ ਕਰਨਾ। ਪੀੜਾਂ ਦੇ ਨਾਲ ਕਿਸੇ ਮਹਾਂਪੁਰਸ਼ ਦਾ ਅੰਦਾਜ਼ਾ ਨਹੀਂ ਲਾਇਆ ਜਾਂਦਾ, ਅੰਦਾਜ਼ਾ ਇਸ ਗੱਲ 'ਤੇ ਹੁੰਦਾ ਵੀ ਕਿੰਨਿਆਂ ਦੇ ਜੀਵਨ ਬਦਲੇ ਨੇ, ਕਿੰਨਿਆਂ ਨੂੰ ਰਾਹ ਲੱਭਿਆ, ਕਿੰਨਿਆਂ ਦਾ ਰਸਕ ਜੀਵਨ ਬਣਿਆ, ਖੁਸ਼ਕੀ ਤੋਂ ਨਿਕਲੇ ਨੇ, ਕਿੰਨਿਆਂ ਦੇ ਨੇਤਰ ਖੁੱਲ੍ਹੇ ਨੇ। ਉਹ ਚਾਹੇ ਕਹੀ ਜੀ ਵੀ ਹਾਲਤ 'ਚ ਹੋਵੇ, ਬਸਤਾ ਟੁੱਟੀ ਝੌਂਬੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਉਦਿਆਨ ਪਰਮੰਨਾ, ਮਿੱਤਰ ਨਾ ਇਸ ਧਨ ਰੂਪਹੀਣ ਕਿ ਸਾਗ ਨਾ ਛਿੰਨਾ। ਐਸੀ ਅਵਸਥਾ 'ਚ ਅਨਨੋਨ ਥਾਂ 'ਤੇ ਰਹਿੰਦਾ ਹੋਇਆ ਜਿਹਨੂੰ ਕੋਈ ਵੀ ਨਹੀਂ ਜਾਣਦਾ, ਜਿਸ ਬਰਥਾਏ ਭਾਈ ਹੇਮੇ ਦੇ ਗੁਰੂ ਪੰਜਵੇਂ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਉਹਨੂੰ ਕੋਈ ਪਿੰਡ ਵਿੱਚ ਪਾਣੀ ਵੀ ਨਹੀਂ ਸੀ ਮੰਗਿਆ ਦਿੰਦਾ, ਕੋਈ ਉਹਦੇ ਨਾਲ ਬਚਨ ਨਹੀਂ ਸੀ ਕਰਦਾ, ਕੋਈ ਉਹਦੇ ਕੋਲ ਦੀ ਲੰਘਦਾ ਉਹਨੂੰ ਬੁਲਾਇਆ ਨਹੀਂ ਸੀ ਕਰਦਾ, ਬਾਹਰ ਰਹਿੰਦਾ ਸੀ ਆਪਣੇ ਖੇਤ ਵਿੱਚ, ਕਿਉਂਕਿ ਇਹ ਇਕੱਲਾ ਹੀ ਗੁਰਸਿੱਖ ਸੀ। ਬਾਕੀ ਪਿੰਡ ਸਾਰਾ ਆਲਾ ਦੁਆਲਾ ਚਗਿਰਦੇ ਦੇ ਪਿੰਡ ਸੁਲਤਾਨੀਆਂ ਦੇ ਸੀ, ਇਸ ਕਰਕੇ ਉਹਨਾਂ ਨੇ ਇਹਨਾਂ ਦਾ ਆਦਰ ਨਾ ਕੋਈ ਕਰਿਆ। ਪਰ ਮਹਾਰਾਜ ਨੇ ਜਦ ਅੰਦਰਲੀ ਅਵਸਥਾ ਭਾਈ ਹੇਮਾ ਜੀ ਦੇਖੀ, ਉਹ ਕਹਿਣ ਲੱਗੇ ਪਿਆਰੇ ਉਹ ਭੁਲੇਖਾ ਨਾ ਕਹੋ, ਇਹ ਤਾਂ ਬਹਿਸ਼ਤਾਂ ਦਾ ਬਾਦਸ਼ਾਹ ਹੈ, ਜੋ ਮੁੱਖ ਚੋਂ ਨਿਕਲ ਜੇ ਉਹ ਮੰਨ ਲਈ ਜਾਣੀ ਹੈ। ਇਹਦੀ ਗੱਲ ਕੇਵਲ ਸੰਸਾਰ ਦਾ ਬਾਦਸ਼ਾਹ ਨਹੀਂ ਹੈ, ਇਹ ਬਹਿਸ਼ਤਾਂ ਦਾ ਬਾਦਸ਼ਾਹ, ਦੇਵਤਿਆਂ ਦਾ ਵੀ ਬਾਦਸ਼ਾਹ ਹੈ, ਇਹਦੀ ਤਾਂ ਦਰਗਾਹ ਵਿੱਚ ਸੁਣੀ ਜਾਂਦੀ ਹੈ, ਮੰਨੀ ਜਾਂਦੀ ਹੈ। ਰਾਜਾ ਸਕਦੀ ਸ੍ਰਿਸ਼ਟ ਕਾ ਹਰ ਨਾਮ ਮੰਨ ਪਹਿਨਾ, ਇਹ ਜਿੱਥੇ ਚਰਨ ਧਰ ਦੇਵੇ ਉਹ ਧੂੜ ਇੰਨੀ ਪਵਿੱਤਰ ਹੋ ਜਾਂਦੀ ਹੈ ਕਿ ਉਹ ਧੂੜ ਦੇ ਨਾਲ ਇਹ ਮਨ ਜਿਹੜਾ ਉਧਾਰ ਬਦਲ ਜਾਂਦਾ, ਤਿਸਕੀ ਧੂੜ ਮਨ ਉਧਰੇ। ਪ੍ਰਭ ਹੋਏ ਸੋ ਪ੍ਰਸੰਨ ਹੈ, ਕਿਉਂਕਿ ਇਹਦੇ ਉੱਤੇ ਵਾਹਿਗੁਰੂ ਦੀ ਖੁਸ਼ੀ ਹੈ। ਸੋ ਇਸ ਤਰ੍ਹਾਂ ਜੀਵਨ ਦੇ ਅੰਦਰ ਚਹਿਲਾਂ ਪਹਿਲਾਂ ਰੌਣਕਾਂ ਬਣਿਆਈਆਂ, ਮਹਾਰਾਜ ਕਹਿੰਦੇ ਕਿਸੇ ਕੰਮ ਨਹੀਂ ਜਿੰਨਾ ਚਿਰ ਤੁਸੀਂ ਅੰਦਰਲੀ ਗੱਲ ਨਹੀਂ ਸਮਝਦੇ। ਜੇ ਅੰਦਰੋਂ ਕੁਛ ਸਮਝ ਨਹੀਂ ਪਿਆ, ਕੁਛ ਵੀ ਨਹੀਂ ਸਮਝਿਆ, ਕਿੰਨੀਆਂ ਹੀ ਕਿਤਾਬਾਂ ਪੜ੍ਹ ਲਈਆਂ, ਕਿੰਨੀਆਂ ਹੀ ਲਿਖ ਲਈਆਂ, ਨਾ ਲਿਖਣ ਵਾਲਿਆਂ ਨੂੰ ਕੁਛ ਪਤਾ ਲੱਗਦਾ, ਨਾ ਪੜ੍ਹਨ ਵਾਲਿਆਂ ਨੂੰ ਪਤਾ ਲੱਗਦਾ। ਇਹ ਗੱਲ ਸਮਝ 'ਚ ਆਉਣੀ ਔਖੀ ਹੈ, ਕਿਉਂਕਿ ਇੱਕ ਬੰਦਾ ਕਹਿੰਦਾ ਮੈਂ PhD ਹਾਂ, ਮੈਂ ਰਿਸਰਚ ਕਰੀ ਹੈ, ਗੁਰੂ ਗ੍ਰੰਥ ਸਾਹਿਬ ਦਾ ਮੈਂ ਲਿਖਿਆ। ਅੱਜ ਕੱਲ੍ਹ ਜੋ ਪੁਸਤਕਾਂ ਲਿਖਣੀਆਂ ਹੈ ਉਹ ਹਰ ਬੰਦਾ ਜਿਹਨੂੰ ਜੇ ਇੱਕ ਨੂੰ ਸਮਝਾ ਦਿੱਤਾ ਜਾਵੇ ਨਾ ਵੀ ਆਹ ਢੰਗ ਹੈ ਲਿਖੀ ਜਾ, ਉਹੀ ਵੱਡਾ ਹੋ ਜਾਏਗਾ। ਇੰਨਾ ਮਟੀਰੀਅਲ ਅਵੇਲੇਬਲ ਹੈ ਅੱਜ ਕੱਲ੍ਹ, ਹਰ ਚੀਜ਼ ਮਿਲਦੀ ਹੈ, ਲਾਈਨਾਂ ਛਾਂਟ ਛਾਂਟ ਲਿਖੀ ਜਾਣੀਆਂ ਨੇ, ਉਹਦੀ ਕਿਰਤ ਨਹੀਂ ਹੈ, ਉਹ ਤਾਂ ਕਿਰਤ ਕੀਤੀ ਹੋਈ ਨੂੰ ਆਪਣੀ ਬਣਾ ਕੇ ਪੇਸ਼ ਕਰ ਰਿਹਾ, ਉਹਦੀ ਵਾਹ ਵਾਹ ਕਰ ਰਿਹਾ। ਬਣਾਈ ਕਿਸੇ ਨੇ ਹੈ, ਕਹੀ ਕਿਸੇ ਨੇ ਹੈ, ਅਤੇ ਉਹਨੇ ਬਣਾ ਕੇ ਉਸਨੂੰ ਆਪਣਾ ਆਪਣੀ ਪ੍ਰਸ਼ੰਸਾ ਲੈ ਲਈ। ਸੋ ਇਹ ਪ੍ਰਸ਼ੰਸਾ ਵਗੈਰਾ ਕੁਛ ਕਰਦੀਆਂ ਨਹੀਂ, ਸਾਨੂੰ ਛਡਾਉਂਦੀਆਂ ਨਹੀਂ ਹੈ। ਸੋ ਅਸੀਂ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਬੇਅੰਤ ਯੁੱਗ ਬੀਤ ਗਏ, ਬੀਤਦੇ ਚਲੇ ਜਾ ਰਹੇ ਨੇ, ਅਤੇ ਹੁਣ ਕਿਰਪਾ ਕਰ ਤੂੰ ਸਾਡੇ 'ਤੇ, ਸਾਡਾ ਜੀਵਨ ਲੇਖੇ 'ਚ ਲੱਗ ਜਾਵੇ। ਧਿਆਨ ਦੇ ਕੇ ਦੇਖੋ ਵੀ ਦੁਨੀਆ ਕੀ ਹੈ, ਜਿਹਦੇ ਵਿੱਚ ਅਸੀਂ ਵਿਚਰ ਰਹੇ ਹਾਂ, ਇਹ ਹੈ ਕੀ। ਜਦੋਂ ਕੋਈ ਚੀਜ਼ ਨਹੀਂ ਸੀ ਇਸ ਸੰਸਾਰ ਦੇ ਅੰਦਰ, ਉਸ ਵੇਲੇ ਕੇਵਲ ਪਰਮੇਸ਼ਰ ਸੀਗਾ, ਜਿਹਨੂੰ ਨਿਰਗੁਣ ਬ੍ਰਹਮ ਕਹਿੰਦੇ ਸੀ, ਜਿਹਦਾ ਨਾ ਕੋਈ ਰੂਪ ਸੀ, ਨਾ ਕੋਈ ਰੇਖ, ਕੁਛ ਵੀ ਨਹੀਂ ਸੀਗਾ, ਨਾ ਉਹਨੂੰ ਕੋਈ ਜਾਣਦਾ ਸੀ, ਆਪਣੇ ਆਪ ਨੂੰ ਆਪੇ ਹੀ ਜਾਣਦਾ ਸੀ, ਕਿਉਂਕਿ ਦੂਜੀ ਚੀਜ਼ ਨਹੀਂ ਸੀ। ਜੋ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ, ਇਹਦੇ ਵਿੱਚ ਫਰਕ ਹੈ ਥੋੜ੍ਹਾ ਜਿਹਾ, ਪੁਸਤਕਾਂ ਦਾ ਅਸੀਂ ਪੜ੍ਹ ਲੈਂਦੇ ਹਾਂ, ਲੇਕਿਨ ਸਿਧਾਂਤ ਹੋਣ ਜਾਣ ਹੋਰ ਕਰਕੇ ਸਾਨੂੰ ਪਤਾ ਨਹੀਂ ਲੱਗਦਾ। ਬਾਕੀਆਂ ਬਹੁਤ ਸਾਰੇ ਐਸੇ ਮਹਾਂਪੁਰਸ਼ ਨੇ ਜਿਨ੍ਹਾਂ ਨੇ ਨਿਸ਼ਚਾ ਕਰਿਆ ਵੀ ਤਿੰਨ ਚੀਜ਼ਾਂ ਸੀਗੀਆਂ, ਇੱਕ ਪ੍ਰਕਿਰਤੀ ਸੀਗੀ, ਮੈਟਰ ਦਾ ਬੀਜ ਸੀ, ਜਿਸ ਤਰ੍ਹਾਂ ਪਰਮੇਸ਼ਰ ਨਿਰਗੁਣ ਰੂਪ 'ਚ ਸੀ, ਇਸੇ ਤਰ੍ਹਾਂ ਉਹ ਜਿਹੜਾ ਸੀਡ ਸੀ ਉਹ ਵੀ ਕੰਪਰੈਸ ਹੋ ਕੇ ਨਿਰਗੁਣ ਰੂਪ 'ਚ ਪਹੁੰਚ ਗਿਆ ਸੀ। ਸਾਇੰਸ ਵਾਲਿਆਂ ਦੀ ਟੋਹ ਹੈ, ਉਹ ਛੋਟਾ ਕਿੰਨਾ ਸੀ ਕਹਿੰਦੇ ਦੱਸਿਆ ਹੀ ਨਹੀਂ ਜਾ ਸਕਦਾ, ਕੰਪਰੈਸ ਹੋ ਕੇ ਕਿੰਨਾ ਛੋਟਾ ਹੋ ਗਿਆ, ਪੁਆਇੰਟ ਲਾ ਕੇ 80 ਲਾ ਕੇ ਇੱਕ ਲੈ ਕੇ ਇਨਫਿਨਿਟੀ ਲਿਖਤੀ। ਜਿਹੜੇ ਹਿਸਾਬ ਜਾਣਦੇ ਨੇ ਉਹਨਾਂ ਨੂੰ ਪਤਾ ਵੀ ਇਹ ਤਾਂ ਕੋਈ ਗੱਲ ਨਾ ਬਣੀ, ਜਿੱਥੇ ਅਸੀਂ ਸੋਚਾਂਗੇ ਵੀ ਇੰਨਾ ਛੋਟਾ ਸੀ ਉਸ ਤੋਂ ਹੋਰ ਛੋਟਾ ਹੈ। ਇਹਦਾ ਐਂਗਲ ਠੀਕ ਕਰ ਲੈਂਦੀ ਮੈਂ, ਜਿੰਨਾ ਉਹ ਸਪੈਂਡ ਹੋਏਗਾ ਜਿੱਥੇ ਅਸੀਂ ਖੜਾਂਗੇ ਉਦੋਂ ਗਾਹਾਂ ਫੇਰ ਉਨਾ ਹੀ ਹੈ। ਸੋ ਉਹਨਾਂ ਦਾ ਖਿਆਲ ਸੀ ਇਸੇ ਤਰ੍ਹਾਂ ਨਾਲ ਜੀਵ ਵੀ ਨਿਰਗੁਣ ਰੂਪ ਦੇ ਵਿੱਚ, ਇਹਦੀ ਵੀ ਹੋਂਦ ਕਾਇਮ ਸੀ, ਤਿੰਨ ਸੀਗੇ, ਇੱਕ ਜੀਵ ਸੀ, ਇੱਕ ਪ੍ਰਕਿਰਤੀ ਸੀ ਜਿਹਨੂੰ ਮਾਇਆ ਕਹਿੰਦੇ ਨੇ ਜਾਂ ਅਗਿਆਨ ਕਹਿੰਦੇ ਨੇ, ਇੱਕ ਰੱਬ ਸੀਗਾ। ਗੁਰੂ ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਨਾ ਤੁਸੀਂ ਵੰਡੋ, ਇੱਥੇ ਕੇਵਲ ਪਰਮੇਸ਼ਰ ਸੀ, ਹੋਰ ਕੋਈ ਚੀਜ਼ ਹੈ ਹੀ ਨਹੀਂ ਸੀ। ਉਹ ਜਿਹੜਾ ਪਰਮੇਸ਼ਰ ਸੀ ਉਹ ਸਰਵ ਕਲਾ ਸਮਰੱਥ ਸੀ, ਉਹ ਕੋਈ ਐਂ ਨਹੀਂ ਸੀ ਵੀ ਉਹਨੂੰ ਪਤਾ ਨਹੀਂ ਸੀ ਕਿਸੇ ਚੀਜ਼ ਦਾ ਵੀ ਉਹ ਨਿਰਗੁਣ ਅਵਸਥਾ ਚਲਿਆ ਗਿਆ ਅਤੇ ਹੁਣ ਕੁਛ ਵੀ ਨਹੀਂ ਹੈ, ਸਮਾਧੀ ਲਾਈ ਹੋਈ ਹੈ, ਨਥਿੰਗ ਚਲਿਆ ਗਿਆ ਜ਼ੀਰੋ 'ਚ। ਕਹਿੰਦੇ ਐਂ ਨਹੀਂ ਸੀਗਾ, ਹੋਂਦ ਸੀ ਉਹ। ਉਹਦਾ ਨਾਂ ਇਸੇ ਕਰਕੇ ਸੱਤ ਹੈ, ਸਤਨਾਮ ਤੇਰਾ ਪਰਾ ਬੂਬਲਾ। ਤਾਂ ਸਤਨਾਮ ਪਰਾ ਬੂਬਲਾ ਇਸੇ ਕਰਕੇ ਹੈ ਕਿ ਉਹ ਸੱਤ ਕਦੇ ਵੀ ਉਹ ਸੱਤ ਨਹੀਂ ਹੁੰਦਾ, ਚਾਹੇ ਨਿਰਗੁਣ ਹੋ ਜਾਏ, ਚਾਹੇ ਸਰਗੁਣ ਹੋ ਜਾਵੇ, ਚਾਹੇ ਵੈਰਾਟ ਬਣ ਜਾਵੇ, ਚਾਹੇ ਈਸ਼ਵਰ ਬਣ ਜਾਵੇ, ਚਾਹੇ ਜੀਵ ਬਣ ਜਾਵੇ, ਚਾਹੇ ਸੰਸਾਰ ਬਣ ਜਾਵੇ, ਉਹਦੀ ਹੋਂਦ ਨਹੀਂ ਬਦਲਦੀ ਕਦੇ। ਉਹ ਜਿਹੜਾ ਨਿਰਗੁਣ ਸੀ ਉਸਨੇ ਆਪਣੇ ਆਪ ਤੋਂ ਰਚਨਾ ਰਚੀ ਤੇ ਰਚਣ ਤੋਂ ਬਾਅਦ ਬਾਹਰ ਨਹੀਂ ਚਲੇ ਗਿਆ। ਜਿਹੜਾ ਮਿਸਤਰੀ ਹੈ ਮਕਾਨ ਬਣਾਉਂਦਾ ਹੈ, ਮਕਾਨ ਬਣਾਉਣ ਤੋਂ ਬਾਅਦ ਕੰਧਾਂ 'ਚ ਨਹੀਂ ਉਹ ਹੋਇਆ ਕਰਦਾ, ਨਾ ਛੱਤ 'ਚ ਹੋਇਆ ਕਰਦਾ, ਉਹ ਪਾਸੇ ਹਟ ਜਾਂਦਾ। ਕਾਰਪੈਂਟਰ ਹੈ, ਫਰਨੀਚਰ ਬਣਾਉਂਦਾ, ਫਰਨੀਚਰ ਬਣਾਉਣ ਤੋਂ ਬਾਅਦ ਉਹਦੇ ਕੋਈ ਸੰਬੰਧ ਨਹੀਂ ਉਹਦੇ ਨਾਲ ਰਹਿੰਦਾ ਹੈ, ਸੰਬੰਧ ਟੁੱਟ ਜਾਂਦਾ ਉਹਦਾ। ਜਦੋਂ ਫਾਈਨਲ ਸ਼ੇਪ ਦੇਤੀ ਉਹ ਤੋਂ ਬਾਅਦ ਕੋਈ ਕਲਾਕਾਰ ਨੂੰ ਉਹਦੇ ਕੋਲ ਟਾਈਮ ਨਹੀਂ ਬਚਦਾ, ਉਹ ਕਹਿੰਦਾ ਠੀਕ ਹੈ ਮੈਂ ਬਣਾ ਤਾ ਜੋ ਕੁਛ ਬਣਾਉਣਾ ਸੀ। ਲੇਕਿਨ ਪਰਮੇਸ਼ਰ ਨੇ ਇਸ ਤਰ੍ਹਾਂ ਨਹੀਂ ਕਰਿਆ। ਮੱਕੜੀ ਜਾਲਾ ਤਣਦੀ ਹੈ, ਜਾਲਾ ਤਣ ਦਿੰਦੀ ਹੈ, ਭਾਵੇਂ ਜਾਲੇ ਦੇ ਵਿੱਚ ਰਹਿੰਦੀ ਹੈ ਪਰ ਇਕੱਲੀ ਇਕੱਲੀ ਤਾਰ 'ਚ ਨਹੀਂ ਹੁੰਦੀ, ਇੱਕ ਪਾਸੇ ਹੋ ਕੇ ਬਹਿ ਜਾਂਦੀ ਹੈ। ਲੇਕਿਨ ਪਰਮੇਸ਼ਰ ਇਸ ਤਰ੍ਹਾਂ ਨਹੀਂ ਹੈ। ਪਰਮੇਸ਼ਰ ਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਆਉਂਦਾ, ਬੜੋ ਪਿਆਰ ਅਜੀਬ ਬਾਤ ਹੈ ਕਿ ਰਚਨਾ ਵੀ ਰਚਦੀ ਤੇ ਇਹਦੇ ਵਿੱਚ ਵੀ ਹੋ ਗਿਆ। ਇਹ ਕਹਿੰਦੇ ਦੋ ਬਣ ਗਏ ਫਿਰ ਤਾਂ ਇਹ, ਮਹਾਰਾਜ ਕਹਿੰਦੇ ਨਹੀਂ ਦੋ ਨਹੀਂ ਬਣੇ, ਆਪਣੇ ਆਪ ਤੋਂ ਆਪੇ ਹੀ ਵਿਸਾਰਾ ਕਰਤਾ। ਦਰਖਤ ਜੇ ਬੀਜ ਹੈ, ਬੀਜ ਜੇ ਟ੍ਰੀ ਬਣ ਜਾਂਦਾ, ਦੋ ਤਾਂ ਨਹੀਂ ਨਾ ਬਣੇ, ਉਹ ਤਾਂ ਟ੍ਰੀ ਬੀਜ ਦਾ ਹੀ ਪਸਾਰਾ ਹੈ, ਉਹਦੇ ਵਿੱਚ ਬੀਜ ਹੀ ਰਮਿਆ ਹੋਇਆ। ਬੀਜ ਰਮ ਕੇ ਜਦੋਂ ਵੱਧ ਜਾਏਗਾ ਦਰਖਤ, ਫੁੱਲ ਆਉਣਗੇ, ਫੁੱਲਾਂ ਦੇ ਵਿੱਚ ਡੋਡੀ ਪਏਗੀ, ਡੋਡੀ 'ਚ ਫਲ ਪਏਗਾ, ਫਲ ਦੇ ਵਿੱਚ ਫੇਰ ਕੀ ਦੇਖੋਗੇ ਤੁਸੀਂ? ਬੀਜ ਬੀਜ ਦੇਖਿਓ ਬਹੁਤ ਪ੍ਰਕਾਰ ਆ, ਫਲ ਪੱਕੇ ਤਾਂ ਏਕ ਅਹੰਕਾਰ। ਗੱਲ ਸਮਝਣ ਵਾਲੀ ਹੈ, ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਐਸੇ ਸਿਧਾਂਤ ਸਮਝ 'ਚ ਨਹੀਂ ਲਿਆਉਂਦੇ, ਨਾ ਸਾਨੂੰ ਰੱਬ ਬਾਰੇ ਪਤਾ ਲੱਗਦਾ, ਨਾ ਸਾਡਾ ਕੋਈ ਮਕਸਦ ਸਾਫ਼ ਹੁੰਦਾ ਰਸਤਾ ਵੀ ਅਸੀਂ ਕਿੱਥੇ ਨੂੰ ਜਾਣਾ ਹੈ, ਕੀ ਹੈ। ਅਣਜਾਣਾ ਮੰਗਣ ਤੁਰੇ ਫਿਰਦੇ ਹਾਂ। ਬਣ ਗਏ ਜੀ ਅਸੀਂ ਸਿੱਖ,